ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੇ ਸਗਲ ਜਹਾਨਾ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣਾ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੇ ਸਗਲ ਜਹਾਨਾ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣਾ। ਗੁਰ ਪ੍ਰਸਾਦੀ ਜੀਵਤ ਮਰਾ, ਤਾ ਮਨ ਹੀ ਤੇ ਮਨ ਮਾਨਾ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨ। ਗੁਰ ਪ੍ਰਸਾਦੀ ਜੀਵਤ ਮਰਾ, ਤਾ ਮਨ ਹੀ ਤੇ ਮਨ ਮਾਨਾ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਇਸ ਪਾਵਨ ਅਸਥਾਨ ਤੋਂ ਅਗੰਮੀ ਸ੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਨਿਤਾ ਪ੍ਰਤੀ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਕਥਾ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ, ਇਹ ਸਮਾਂ ਇਹ ਜੀਵਨ ਸਫਲਾ ਹੋ ਸਕੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨਾ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ 647 ਅੰਗ ਤੇ ਇਹ ਅਗੰਮੀ ਫੁਰਮਾਨ ਦਰਜ ਹੈ। ਸੋਠ ਦੀ ਵਾਰ ਅੰਦਰ 12ਵੀਂ ਪੌੜੀ ਦੇ ਨਾਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਦੋ ਸਲੋਕ ਨੇ। ਸੋਰਠ ਦੀ ਵਾਰ ਵਿੱਚ ਸਾਰੀਆਂ ਹੀ ਪੌੜੀਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ। ਗੁਰੂ ਅਮਰਦਾਸ ਅਕਾਲ ਪੁਰਖ ਦੇ ਤੀਸਰੇ ਸਰਗੁਣ ਸਰੂਪ ਇਹ ਅਗੰਮੀ ਫੁਰਮਾਨ ਮਨੁੱਖਤਾ ਦੇ ਭਲੇ ਹਿੱਤ ਪ੍ਰਗਟ ਕਰਦੇ ਨੇ। ਪ੍ਰਥਾਏ ਲਫ਼ਜ਼ ਵਰਤਿਆ ਹੈ, ਇਹਦਾ ਭਾਵ ਹੁੰਦਾ ਹੈ ਉਹ ਥਾਂ ਜਿਹੜੀ ਇੱਥੋਂ ਪਰੇ ਹੈ, ਇਸ ਲੋਕ ਤੋਂ ਪਰਲਾ ਲੋਕ ਜੋ ਪਰਲੋਕ ਹੈ। ਪ੍ਰਥਾਏ ਦਾ ਮਤਲਬ ਦੁਆਰਾ ਵੀ ਹੁੰਦਾ ਹੈ, ਨਿਮਿੱਤ ਵੀ ਹੁੰਦਾ ਹੈ, ਉਸ ਟਿਕਾਣੇ ਨੂੰ ਕਹਿ ਦਿੱਤਾ ਜਾਂਦਾ ਹੈ ਜੋ ਅੱਖਾਂ ਤੋਂ ਪਰੇ ਹੈ। ਪ੍ਰਥਾਏ ਦਾ ਭਾਵ ਹੈ ਕਿਸੇ ਵਿਸ਼ੇਸ਼ ਵਿਅਕਤੀ ਦੇ ਨਿਮਿੱਤ, ਅਧਿਕਾਰੀ ਦੇ ਨਿਮਿੱਤ। ਗੁਰਦੇਵ ਕਹਿੰਦੇ ਜੋ ਮਹਾਂਪੁਰਸ਼ਾਂ ਦੀ ਗੁਰਾਂ ਦੀ ਬਾਣੀ ਹੈ ਉਹ ਪ੍ਰਗਟ ਹੁੰਦੀ ਹੈ। ਕੋਈ ਭੁੱਲਿਆ ਭਟਕਿਆ ਹੈ ਉਹਦੇ ਲਈ ਗੁਰਦੇਵ ਬਾਣੀ ਉਚਾਰ ਦਿੰਦੇ ਨੇ। ਸਾਖੀ ਦਾ ਮਤਲਬ ਸਿੱਖਿਆ ਵੀ ਹੈ, ਸਾਖੀ ਦਾ ਮਤਲਬ ਅੱਖੀਂ ਡਿੱਠਾ ਹਾਲ ਬਿਆਨ ਕਰਨਾ ਵੀ ਹੈ। ਕੋਈ ਭੁੱਲਿਆ ਭਟਕਿਆ ਹੈ, ਮਹਾਰਾਜ ਨੇ ਬਾਣੀ ਪ੍ਰਗਟ ਕੀਤੀ ਉਹਨੂੰ ਸੋਝੀ ਦੇਣ ਦੇ ਲਈ। ਹੁਣ ਚਾਹੇ ਉਹ ਕਿਸੇ ਇੱਕ ਦੇ ਲਈ ਬਾਣੀ ਪ੍ਰਗਟ ਹੋਈ ਹੈ, ਪਰ ਮਹਾਰਾਜ ਕਹਿੰਦੇ ਇਹ ਗੁਰਾਂ ਦੀ ਸਿੱਖਿਆ ਸਾਰੇ ਹੀ ਸਮਾਜ ਲਈ ਹੁੰਦੀ ਹੈ। ਸਾਰਿਆਂ ਨੂੰ ਹੀ ਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ। ਕਈ ਐਸੇ ਸ਼ਬਦ ਨੇ ਜੋ ਵਿਸ਼ੇਸ਼ ਵਿਅਕਤੀ ਲਈ ਪ੍ਰਗਟ ਕੀਤੇ ਗਏ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਰੂਹੇ ਜ਼ਮੀਨ ਦੇ ਉੱਤੇ ਅਕਾਲ ਦੇ ਪੰਜਵੇਂ ਚੋਲੇ ਬਣ ਕੇ ਪ੍ਰਗਟ ਹੋਏ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਲੋਕਾਈ ਨੂੰ ਤਾਰਨ ਲਈ ਪ੍ਰਕਾਸ਼ਵਾਨ ਹੋਏ, ਘਰ ਵਿੱਚ ਇੱਕ ਸ਼ਰੀਕਾ ਖੜਾ ਹੋਇਆ ਬਾਬਾ ਪ੍ਰਿਥੀ ਚੰਦ, ਦਿੱਲੀ ਦਰਬਾਰ ਦੇ ਨਾਲ ਸਾਂਝ ਰੱਖਦਾ ਹੈ ਔਰ ਗੁਰਤਾ ਗੱਦੀ ਹਥਿਆਉਣੀ ਚਾਹੁੰਦਾ ਹੈ। ਸ਼ਰੀਕ ਬਣਿਆ, ਬਰਾਬਰ ਤੇ ਗੱਦੀ ਲਾ ਲਈ। ਕਈ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਮਿਟਾਉਣ ਦਾ ਯਤਨ ਕੀਤਾ। ਬਾਦਸ਼ਾਹ ਹਿੰਦ ਦਾ ਜਹਾਂਗੀਰ ਹੈ, ਕਈ ਉਹਦੇ ਵਜ਼ੀਰ ਨੇ ਜਿਨ੍ਹਾਂ ਚੋਂ ਇੱਕ ਸੁਲੀ ਖਾਨ, ਬਾਬਾ ਪ੍ਰਿਥੀ ਚੰਦ ਦਾ ਮਿੱਤਰ ਹੈ, ਉਹਨਾਂ ਦੇ ਸੱਦੇ ਤੇ ਗੁਰੂ ਅਰਜਨ ਸਾਹਿਬ ਦਾ ਖਾਤਮਾ ਕਰਨ ਉਹ ਚੱਲਿਆ। ਮਹਾਰਾਜ ਨੂੰ ਕਾਸਦ ਨੇ ਖਬਰ ਦਿੱਤੀ, ਸੇਵਾਦਾਰ ਨੇ ਦੱਸਿਆ, ਤੋ ਗੁਰਦੇਵ ਆਖਣ ਲੱਗੇ ਜਿਸ ਬਦਨੀਅਤ ਦੇ ਨਾਲ ਸਾਡੇ ਵੱਲ ਸੁਲੀ ਖਾਨ ਆ ਰਿਹਾ ਹੈ ਨਾ, ਪਹੁੰਚ ਨਹੀਂ ਸਕੇਗਾ, ਨਾਪਾਕ ਹੋ ਕੇ ਮਿਟੇਗਾ, ਉਹਦਾ ਅੰਤ ਹੋਵੇਗਾ, ਮੌਤ ਉਸਨੂੰ ਉਡੀਕ ਰਹੀ ਹੈ, ਸਾਡਾ ਉਹ ਕੀ ਵਿਗਾੜ ਸਕਦਾ ਹੈ। ਉਧਰੋਂ ਅਚਾਨਕ ਖਬਰ ਮਿਲਦੀ ਹੈ ਮਹਾਰਾਜ ਸੁਲੀ ਖਾਨ ਮਾਰਿਆ ਗਿਆ ਹੈ। ਮਾਰਿਆ ਕਿਵੇਂ ਗਿਆ ਇਤਿਹਾਸ ਵਿੱਚ ਪ੍ਰਗਟ ਹੈ, ਨਾਲ ਸਿਪਾਹੀ ਨੇ ਘੋੜੇ ਤੇ ਚੜਿਆ ਹੈ। ਤਕੜੇ ਬੰਦੇ ਦੀ ਵਾਦੀ ਹੁੰਦੀ ਹੈ ਨਾ, ਉਹ ਤੁਹਾਨੂੰ ਕਾਰੋਬਾਰ ਵਿਖਾਈਏ ਵੀ ਅਸੀਂ ਕਿਹੜੀ ਕਿਰਤ ਕਰਦੇ ਹਾਂ। ਤੋ ਬਾਬਾ ਪ੍ਰਿਥੀ ਚੰਦ ਸੁਲੀ ਖਾਨ ਨੂੰ ਕਹਿੰਦਾ ਵੀ ਆਓ ਤੁਹਾਨੂੰ ਵਿਖਾਵਾਂ, ਤਾਲ ਲਗਵਾਇਆ ਹੈ, ਮੇਰੇ ਪੱਠੇ ਚੱਲਦੇ ਨੇ, ਕਾਰੋਬਾਰ ਦੇ ਰੂਬਰੂ ਕਰਾਂ। ਜਦੋਂ ਪੱਠੇ ਵੱਲ ਲੈ ਤੁਰਿਆ ਤੇ ਸੁਲੀ ਹੰਕਾਰਿਆ ਬੰਦਾ ਸੀ, ਘੋੜੇ ਸਣੇ ਹੀ ਆਵੇ ਤੇ ਚੜ ਗਿਆ। ਹੁਣ ਆਵੇ ਵਿੱਚ ਪੱਠੇ ਵਿੱਚ ਕੋਲਾ ਹੈ, ਅੱਗ ਮੱਚਦੀ ਹੈ, ਇੱਟਾਂ ਪੱਕਦੀਆਂ ਨੇ, ਤੋ ਘੋੜੇ ਦਾ ਭਾਰ ਕਿੱਥੋਂ ਆਵਾ ਚੱਲੇ। ਹੱਥ ਵਿੱਚ ਕਟਾਰ ਫੜੀ ਸੀ ਵੀ ਗੁਰੂ ਅਰਜਨ ਸਾਹਿਬ ਦਾ ਗਲੂਆ ਕੱਟਣਾ ਹੈ। ਆਵੇ ਦੀ ਛੱਤ ਨੇ ਭਾਰ ਨਾ ਝੱਲਿਆ, ਘੋੜੇ ਸਣੇ ਸੁਲੀ ਖਾਨ ਆਵੇ ਵਿੱਚ ਡਿੱਗਾ, ਦਾਣਿਆਂ ਵਾਂਗੂ ਪੁੱਜ ਗਿਆ। ਉਹ ਜਿਹੜੀ ਕਟਾਰ ਹੱਥ ਵਿੱਚ ਸੀ ਆਵਦੇ ਫਿਰ ਗਈ। ਗੁਰਾਂ ਨੇ ਸ਼ਬਦ ਉੱਥੇ ਉਚਾਰਿਆ ਸੁਲਹੀ ਦੇ ਲਈ ਵੀ ਕੋਈ ਦੁਸ਼ਮਣ ਚੜ ਕੇ ਆ ਜਾਵੇ ਅਕਾਲ ਪੁਰਖ ਨੂੰ ਧਿਆਓ ਵਾਲ ਨਹੀਂ ਵਿੰਗਾਉਣ ਦਿੰਦਾ। ਉਪਦੇਸ਼ ਸਾਰਿਆਂ ਨੂੰ ਦਿੱਤਾ, ਪ੍ਰਥਾਏ ਸੁਲਹੀ ਦੇ ਆ ਸ਼ਬਦ। ਔਰ ਇਹ ਵੀ ਸਮਝ ਲਿਓ ਗੁਰੂ ਅਰਜਨ ਸਾਹਿਬ ਇਸ ਸ਼ਬਦ ਵਿੱਚ ਅਖੀਰ ਤੇ ਸਾਬਤ ਕਰਦੇ ਨੇ ਵੀ ਮੈਂ ਬਚਨ ਪਹਿਲਾਂ ਗਲੂਏ ਚੋਂ ਕੱਢਿਆ ਸੀ ਵੀ ਸੁਲੀ ਨਾਪਾਕ ਹੋ ਕੇ ਮਰੇਗਾ, ਮੇਰੇ ਅਲਫਾਜ਼ਾਂ ਨੂੰ ਸਜਦਾ ਕੀਤਾ ਖੁਦਾ ਨੇ, ਮੇਰੇ ਅਲਫਾਜ਼ ਪੂਰੇ ਕੀਤੇ, ਮੇਰੇ ਨਿਰਗੁਣ ਸਰੂਪ ਨੇ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ। ਪਰਮੇਸ਼ਵਰ ਰੱਖੇਗਾ ਸੁਲੀ ਤੋਂ, ਦੁਸ਼ਮਣਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਗੁਰਦੇਵ ਕਹਿੰਦੇ ਜਿਹੜਾ ਮੈਨੂੰ ਮਾਰਨਾ ਚਾਹੁੰਦਾ ਸੀ ਨਾਪਾਕ ਹੋ ਕੇ ਮਰਿਆ। ਹੁਣ ਨਾਪਾਕ ਹੋ ਕੇ ਮਰੇ ਦਾ ਕੀ ਭਾਵ ਹੈ? ਇਹ ਇਸਲਾਮ ਜਗਤ ਦੀ ਗਾਥਾ ਹੈ। ਇਸਲਾਮ ਦੇ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਬੰਦਾ ਮੌਤ ਤੋਂ ਬਾਅਦ ਕਬਰ ਵਿੱਚ ਨਹੀਂ ਨੱਪਿਆ ਜਾਂਦਾ, ਅੱਗ ਵਿੱਚ ਸਾੜਿਆ ਜਾਂਦਾ ਹੈ, ਉਹ ਨਾਪਾਕ ਹੈ, ਉਹ ਨਰਕ ਜਾਵੇਗਾ, ਉਹਨੂੰ ਸਵਰਗ ਨਹੀਂ ਮਿਲੇਗਾ, ਦੋਜ਼ਖ ਜਾਵੇਗਾ। ਪਰ ਬਾਣੀ ਇਹ ਗੱਲ ਸਮਝਾਉਂਦੀ ਹੈ ਮਾਂ ਦੇ ਗਰਭ ਤੋਂ ਚੱਲ ਕੇ ਕਬਰਾਂ ਤੱਕ ਜਿਹੜੇ ਕੀਤੇ ਹੋਏ ਕਰਮ ਨੇ ਉਹ ਫੈਸਲਾ ਕਰਦੇ ਨੇ ਵੀ ਇਹ ਸੱਚਖੰਡ ਜਾਵੇਗਾ, ਇਹ ਨਰਕ ਜਾਵੇਗਾ ਜਾਂ ਸਵਰਗ ਜਾਵੇਗਾ। ਚੰਗੇ ਕਰਮ ਹੋਏ ਸਵਰਗ ਮਿਲ ਗਿਆ, ਬਹੁਤੀ ਇਬਾਦਤ ਬੰਦਗੀ ਹੋਈ ਸੱਚਖੰਡ ਮਿਲ ਗਿਆ, ਮਾੜੇ ਕਰਮ ਹੋਏ ਤੇ ਨਰਕ ਮਿਲ ਗਿਆ। ਹੁਣ ਕਬਰ 'ਚ ਦੱਬ ਦਿਓ ਜਾਂ ਅਗਨ ਵਿੱਚ ਲੂਹ ਦਿਓ, ਇਹਦੇ ਨਾਲ ਨਰਕ ਤੇ ਸਵਰਗ ਦਾ ਫੈਸਲਾ ਨਹੀਂ ਹੁੰਦਾ। ਖੈਰ ਇਸਲਾਮ ਮੰਨਦਾ ਹੈ, ਮਹਾਰਾਜ ਕਹਿੰਦੇ ਠੀਕ ਹੈ, ਉਹ ਮੰਨਦੇ ਨੇ ਨਾਪਾਕ ਹੋਣਾ ਹੈ, ਅੱਗ ਵਿੱਚ ਸੜਨਾ ਤੇ ਲਓ ਮਰ ਗਿਆ ਹੈ ਨਾਪਾਕ ਹੋ ਕੇ। ਕਹਿੰਦੇ ਕਟਾਰ ਕੱਢੀ ਫਿਰਦਾ ਸੀ ਨਾ ਸਾਡਾ ਗਲੂਆ ਕੱਟਣ ਦੇ ਲਈ, ਕਾੜ ਕਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ। ਜਿਹੜੀ ਕਟਾਰ ਨਾਲ ਸਾਨੂੰ ਕੱਟਣ ਤੁਰਿਆ ਸੀ ਉਹਦੇ ਨਾਲ ਹੀ ਕੱਟਿਆ ਗਿਆ, ਭੱਠੇ ਵਿੱਚ ਡਿੱਗ ਕੇ ਖਾਕ ਹੋ ਗਿਆ, ਮਿੱਟੀ ਵਿੱਚ ਮਿਲ ਗਿਆ। ਮੰਦਾ ਚਿਤਵਤ ਚਿਤਵਤ ਬਚਿਆ ਜਿਨ ਰਚਿਆ ਤਿੰਨ ਦੀਨਾ ਧਾਕ। ਮਾੜੀ ਚਿਤਵਨੀ ਲੈ ਕੇ ਤੁਰਿਆ ਸੀ ਫਕੀਰਾਂ ਲਈ, ਗੁਰੂ ਘਰ ਲਈ, ਜਿਸ ਪਰਮ ਈਸ਼ਵਰ ਨੇ ਉਹਦੀ ਹੋਂਦ ਖੜੀ ਕੀਤੀ, ਜਿਸਨੇ ਉਹਨੂੰ ਰਚਿਆ ਸੀ ਉਹਨੇ ਹੀ ਮਿੱਟੀ ਵਿੱਚ ਮਿਲਾ ਦਿੱਤਾ, ਉਹਨੇ ਹੀ ਉਹਦਾ ਖਾਤਮਾ ਕਰ ਦਿੱਤਾ। ਔਖੀ ਘੜੀ ਬੰਦੇ ਨੂੰ ਮਾਣ ਹੁੰਦਾ ਪੁੱਤਰਾਂ ਤੇ, ਪਰਿਵਾਰ ਤੇ, ਸੱਜਣਾਂ ਤੇ, ਸਿਪਾਹੀਆਂ ਤੇ। ਗੁਰਦੇਵ ਕਹਿੰਦੇ ਨੇ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ। ਨਾ ਪੁੱਤਰ ਰਿਹਾ, ਨਾ ਸੰਗੀ ਸਾਥੀ ਸਾਥ ਦੇਣ ਵਾਲਾ ਰਿਹਾ, ਔਖੀ ਵੇਲੇ ਕੋਈ ਕੰਮ ਨਾ ਆਇਆ। ਹੁਣ ਅਖੀਰਲੀ ਪੰਕਤੀ ਵਿੱਚ ਗੁਰਦੇਵ ਸਾਬਤ ਕਰਦੇ ਨੇ ਵੀ ਮੈਂ ਇਹ ਭਵਿੱਖਬਾਣੀ ਪੇਸ਼ੇਨ ਗੋਈ ਪਹਿਲਾਂ ਕੀਤੀ ਹੈ। ਸ਼ੁਕਰ ਅਦਾ ਕਰਦੇ ਹੋਏ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਨੂੰ ਸੰਬੋਧਿਤ ਹੋ ਕੇ ਕਹਿੰਦੇ ਨੇ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕੀਨੋ ਪੂਰਨ। ਵਾਕ ਬਲਿਹਾਰੇ ਜਾਵਾਂ ਗੁਰੂ ਨਾਨਕ ਸਾਹਿਬ ਤੋਂ, ਅਕਾਲ ਪੁਰਖ ਤੋਂ, ਜਿਨ੍ਹਾਂ ਮੇਰਾ ਵਾਕ ਪੂਰਾ ਕੀਤਾ। ਉਹ ਕੀ ਸੀ? ਨਾਪਾਕ ਹੋ ਕੇ ਸੁਲਹੀ ਮਰੇਗਾ। ਹੁਣ ਇੱਥੇ ਤਰਕ ਵੀ ਖੜਾ ਹੁੰਦਾ ਹੈ, ਅਖੇ ਜੀ ਜਦੋਂ ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਬੈਠੇ ਤੇ ਉਦੋਂ ਕਿ ਉਹਨਾਂ ਵਾਕ ਕੱਢਿਆ ਚੰਦੂ ਦੇ ਲਈ? ਇਹਨਾਂ ਮੂਰਖਾਂ ਨੂੰ ਇੰਨੀ ਵੀ ਸਮਝ ਨਹੀਂ ਹੈ ਵੀ ਅਕਾਲੀ ਅਵਤਾਰ ਜਿਹੜੇ ਲੋਕ ਭਲਾਈ ਲਈ ਪ੍ਰਗਟ ਹੁੰਦੇ ਨੇ, ਪਰਮੇਸ਼ਵਰ ਦੀ ਸਮੁੱਚੀ ਕਲਾ ਦੇ ਮਾਲਕ, ਆਗਾਜ਼ ਤੇ ਅੰਤ ਉਹਨਾਂ ਦਾ ਆਪਣਾ ਆਪਣੇ ਹੱਥ ਵਿੱਚ ਹੁੰਦਾ ਹੈ। ਮਰਜ਼ੀ ਨਾਲ ਪ੍ਰਗਟ ਹੁੰਦੇ ਨੇ ਤੇ ਮਰਜ਼ੀ ਨਾਲ ਜਾਣਾ ਆਉਂਦਾ ਹੈ। ਬੇਮੁਥਾਜ ਹੁੰਦੇ ਨੇ, ਟੋਟਲੀ ਇੰਡੀਪੈਂਡੈਂਟ। ਕਾਲਜ ਦਾ ਲਾਅ ਸਟੂਡੈਂਟਸ ਤੇ ਪ੍ਰਗਟ ਹੈ, ਪ੍ਰਿੰਸੀਪਲ ਤੇ ਨਹੀਂ ਲਾਗੂ ਹੁੰਦਾ। ਕੁਦਰਤ ਦਾ ਲਾਅ ਤੁਹਾਡੇ ਮੇਰੇ ਵਰਗੇ ਲੋਕਾਂ ਲਈ ਹੈ, ਗੁਰੂ ਪਰਮੇਸ਼ਰ ਤੇ ਨਹੀਂ ਢੁਕੇਗਾ, ਕਿਉਂਕਿ ਉਹ
करणहार है, गुर करता गुर करणहार, गुरु इज द क्रिएटर, गुरु इज द डूअर, कुदरत ए लॉज उन्हें आप घड़े ने, तो दी मर्जी है किवें दुनिया तो जांदा है, किवें दुनिया ते प्रगट हुंदा है, आप मुक्त मुक्त करे संसार। नानक तिस जन को सदा नमस्कार, ओ मुक्त रूहां ने। खैर हुण गुरदेव ने सुली दे प्रथाए शब्द प्रगट कीता है, समुची मनुखता दे भले हित इनू समझ लियो, किधरे जोर ना चले वैरी ताकतवर है, याद करियो गुरु अर्जन साहब अकाल पुरख नू रखिया करनगे, किधरे जोर ना चले काम क्रोध लोभ मोह हंकार ते, याद करियो गुरदेव नू अकाल पुरख नू रखिया करनगे। तो महाराज गुरु अमरदास पातशाह कहिंदे ने महापुरशां दे अकाली जिहड़े बोल हुंदे ने, विशेष हस्ती लई चाहे प्रगट होण पर उहदे विच भला समुची मनुखता दा हुंदा है। दूसरा भाव इह समझिओ भी इह जिहड़े बोल ने प्रथाए तो भाव है प्रथा, परलोक दी प्राप्ति सचखंड दी प्राप्ति करवा दिंदे ने। 84 लख जूना तो गुरां दे वचन नजात दवाउंदे ने, लिबरेशन मुक्ति, 84 लख फिरदे रहे, बिन सतगुर मुक्त ना होई, गुरु परमेश्वर तो बिना कोई मुक्ति देण वाला नहीं है, गुरां दे उपदेश तो बिना नजात नहीं मिलनी, गुर प्रसाद मुक्त गत पाए, गुरु ने ही रोगां तो सोगां तो 84 लख जूना तो नजात दवाउणी है। द स्टेट ऑफ लिबरेशन इज अटेंड, गुरु दे शब्द नाल ही मुक्ति मिलनी है।
गुरमुख होए सो भाव करे, आपना आप पछाणा,
जिन्हां दा मुख गुरु वल है, जिहड़े सारा ही जीवन गुरु दे बख्शे सिद्धांत ते चलदे ने, गुरु दे शब्द नूं कमाउण वाले जिहड़े महात्मा ने, ਉਹ ਸਦਾ ਹੀ ਪਰਮਾਤਮਾ ਦਾ ਭਉ ਡਰ ਖੌਫ ਜ਼ਿਹਨ ਵਿੱਚ ਟਿਕਾਉਂਦੇ ਨੇ। ਦੇਖੋ ਬਿਨਾਂ ਡਰ ਤੋਂ ਕਿਸੇ ਵੀ ਫੀਲਡ ਵਿੱਚ ਕਾਮਯਾਬੀ ਨਹੀਂ, ਟੀਚਰਾਂ ਦਾ ਡਰ ਨਾ ਹੋਵੇ ਤੇ ਪੜ੍ਹ ਨਹੀਂ ਪਾਉਂਦਾ ਬੱਚਾ, ਮਾਪਿਆਂ ਦਾ ਡਰ ਨਾ ਹੋਵੇ ਤੇ ਨੇਕਨਾਮੀ ਨਹੀਂ ਬਣਦਾ, ਬਿਨਾਂ ਡਰ ਤੋਂ ਨਾ ਬੰਦਾ ਹੀ ਸਮਝਦਾ ਨਾ ਪਸ਼ੂ ਹੀ ਸਮਝਦਾ ਹੈ। ਤਾਂ ਡਰ ਬੜਾ ਜ਼ਰੂਰੀ ਹੈ ਨੇਕਨਾਮੀ ਹੋਣ ਦੇ ਲਈ, ਜਿੱਥੇ ਲਗਾਮ ਹੀ ਖੁੱਲੀ ਛੁੱਟ ਗਈ ਉੱਥੇ ਭਲਾ ਕੋਈ ਨੇਕ ਕਰਮ ਕੀ ਕਰੇਗਾ। ਕਹਿੰਦੇ ਗੁਰੂ ਪਰਮੇਸ਼ਰ ਦੇ ਸ਼ਬਦ ਨੂੰ ਕਮਾ ਕੇ ਗੁਰੂ ਪਰਮੇਸ਼ਰ ਦਾ ਜਿਹੜਾ ਭੈ ਹੈ ਨਾ ਗੁਰਮੁਖ ਜਨ, ਉਹ ਸਦਾ ਹੀ ਧਾਰਦੇ ਨੇ, ਪਰ ਸਵੈ ਦੀ ਪ੍ਰਾਪਤੀ ਜੋ ਅੰਦਰ ਪਰਮੇਸ਼ਵਰ ਟਿਕਿਆ ਹੋਇਆ ਹੈ ਸ਼ਬਦ ਦੇ ਰਾਹੀਂ ਉਹਦੀ ਪਹਿਚਾਣ ਕਰਦੇ ਨੇ। ਅਹੰ ਬ੍ਰਹਮ ਅਸਮੀ, ਆਪਾਂ ਬ੍ਰਹਮ ਸਰੂਪ ਹੀ ਹੈ, ਆਪਣੇ ਵਿੱਚ ਪਰਮਾਤਮਾ ਸਮਾਇਆ ਹੈ, ਠੀਕ ਹੈ ਚੇਤੇ ਵਿੱਚ ਨਹੀਂ ਹੈ, ਭੁੱਲਿਆ ਹੋਇਆ ਹੈ, ਕਰੋੜਾਂ ਚੋਂ ਕੋਈ ਵਿਰਲਾ ਹੈ ਜਿਹਨੂੰ ਵਾਹਿਗੁਰੂ ਚੇਤੇ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵਾਹਿਗੁਰੂ ਇਹਦੇ ਤੋਂ ਦੂਰ ਹੈ, ਇਹਦੇ ਨੇੜੇ ਹੈ, ਹੈ ਸਭਨਾ ਦੇ ਅੰਦਰ, ਹਾਂ ਯਾਦ ਤੋਂ ਦੂਰ ਹੈ, ਯਾਦ ਦੇ ਨੇੜੇ ਹੈ। ਕੋਟਨ ਮਹਿ ਨਾਨਕ ਕਹੁ ਨਾਰਾਇਣ ਜਿਹੇ ਚੀਤ, ਕਿਸੇ ਵਿਰਲੇ ਦੇ ਚੇਤੇ ਵਿੱਚ ਹੁੰਦਾ ਹੈ। ਤੋ ਕਹਿੰਦੇ ਨੇ ਗੁਰਾਂ ਦੀ ਬਖਸ਼ੀ ਬਾਣੀ ਤੋਂ ਸਿੱਖਿਆ ਲੈ ਕੇ ਪ੍ਰਭੂ ਦਾ ਭੈ ਜ਼ਿਹਨ ਵਿੱਚ ਟਿਕਾ ਕੇ ਸਦਾ ਉਸਨੂੰ ਅੰਗ ਸੰਗ ਸਮਝੋ। ਜਦੋਂ ਅੰਗ ਸੰਗ ਸਮਝੋਗੇ ਤੇ ਨੇਕਨਾਮੀ ਬਣੋਗੇ, ਮਾੜਾ ਕਰਮ ਨਹੀਂ ਕਰੋਗੇ। ਜਦੋਂ ਯਾਦਾਸ਼ਤ ਐਸੀ ਹੋਵੇਗੀ ਵੀ ਪ੍ਰਭੂ ਦੇਖਦਾ ਹੈ ਤੋ ਉਹਨੂੰ ਦੂਰ ਨਹੀਂ ਸਮਝਣਾ, ਕਹਿ ਰਵਿਦਾਸ ਹੱਥ ਪੈ ਨੇੜੇ, ਹੱਥੋਂ ਵੀ ਪਰਮਾਤਮਾ ਜਿਹੜਾ ਹੈ ਉਹ ਸਾਡੇ ਨੇੜੇ ਹੈ, ਉਹ ਅੰਗ ਸੰਗ ਹੈ। ਘੱਟ ਮਹਿ ਬ੍ਰਹਮ ਤਿਸ ਸ਼ਬਦ ਨਾਮ ਪਛਾਣ ਹੈ, ਹੈ ਅੰਦਰ ਹੀ, ਜਦੋਂ ਸ਼ਬਦ ਦੀ ਵਿਚਾਰ ਨਹੀਂ ਕੀਤੀ, ਅਭਿਆਸ ਨਹੀਂ ਕੀਤਾ ਤੇ ਉਹਦੀ ਪਹਿਚਾਣ ਨਹੀਂ ਪਾ ਸਕਦੇ। ਗੁਰਮੁਖ ਹੋਵੇ ਸੋ ਤੱਤ ਬਿਲੋਵੈ, ਰਸਨਾ ਹਰ ਰਸ ਤਾਹਾ ਹੈ। ਗੁਰਮੁਖ ਪਤਾ ਕੀ ਕਰਦੇ ਨੇ, ਤਤਵ ਦੀ ਪ੍ਰਾਪਤੀ ਲਈ ਨਾਮ ਦਾ ਅਭਿਆਸ ਕਰਨਗੇ। ਹੁਣ ਜੇ ਦੁੱਧ ਚੋਂ ਮੱਖਣ ਚਾਹੀਦਾ ਹੈ ते रिड़कना ते पवेगा ही। तो परमात्मा नू जे जिहन चों प्रगट करना है ते नाम दा अभ्यास करना ही पवेगा। बाकी अपने आप दी पहचान करनी, चौंकड़ा लाके बैठना, अंतर ध्यान होना, इहदे नाल ही जीवन सफला हुंदा है। परमात्मा अंदर ही है। भाई साहिब भाई नंद लाल ने फारसी दे विच ए बचन कहे ने, वो कहिंदे कोई भी जरा ऐसा नहीं है जिथे परमेश्वर प्रगट नहीं है। चरा बेहुदे में गर्दी बसहरा, ओ बा दस्त ऐ दिल चुआ सुल्ताने, खूबा करदा है अंदर दी दह मंजिल हा। कहिंदे किथे जाइए किथे दौड़िए, एवें बिरथा जंगलां दे विच शहरां दे विच उजाड़ां दे विच लभदा फिरदा है, सोहणियां दा सुल्तान ते अखां विच डेरा लाई बैठा है। भाव परमात्मा ते अंग संग है, उते साडे अंदर टिकिया होया है। बाहर टोलै सो भरम भुलाही, जिहड़े बाहर लभदे ने ना कहिंदे ओह वड्डे भरम विच ने, परमात्मा अंदर है। गुर प्रसादी जिन्नी अंतर पाया सो अंतर बाहर सुहेला जियो, जिन्ने भी पाया है गुरु दी कृपा ना पाया है ते अंदरों पाया है बाहरों नहीं। वो शोभनीक है, वो सुहेला है जिन्हें अपने आप दी पहचान कीती है। एक ना शायर ने खुदा दी डेफिनेशन दिती है, अर्थ खुदा जो खुद तो प्रगट है। वो कुछ वक्री उदाहरण दिंदा है, कुछ वक्री डेफिनेशन दिंदा है। कहिंदा खुदा का मतलब है खुद में आतू, खुद आगाही है, खुदा शनासी, खुदा को खुद से जुदा समझ कर भटक रहा है इधर उधर क्यों। कहिंदे खुदा दा भाव है खुद स्वयं अपना आप, अपने आप नाल वाकफियत कढ़नी, अपने अंदरों वाहिगुरु नूं पहचान लेना। तू चलदा है, तू बोलदा है, तू तकदा है, तेरे अंदर वाहिगुरु है, इसे करके ते ये सब कुछ संभव है। वो माड़ा जिहा पासे हो जावे, नानक ढेरी शार की भी फिर होई, शार औकात की है मिट्टी दी मुठी, परा हो गया ते बस मुठ रह जानी है मिट्टी दी। तो वाहिगुरु तेरे अंदर है, इधर उधर कहंदे लभण दी लोड़ नहीं है।
गुर प्रसादी जीवत मरा ता मन ही ते मन माना।
गुरु साहिब कहंदे ने गुरां दी कृपा तो बिना, गुरां दे अगम्मी प्रसाद तो बिना, नदरे नियामत तो बिना अपने आप दी पहचान नहीं हुंदी। संसार वालों मर के जेड़ा अंदर निरंकार है उदे नाल जुड़िया नहीं जा सकता। मन पतीजदा ही नहीं है भी परमात्मा मेरे अंदर है, मन मनन लई तैयार ही नहीं है, इंद्रे बाहर नूं खुलदे ने बाहर दौड़िया फिरदा है। तो गुरु दी कृपा होवे ते अंतर झात शुरू हुंदी है, अंतर खोज शुरू हुंदी है। गुरमुख संद मिलै मन मन है, जेड़े गुरु वल मुख कर लेंदे ने, संद तो भाव है ओही परमात्मा दे नाल संधी कर पाउणगे, परमात्मा नाल उन्हां दा ही मिलाप होवेगा। जेड़े गुरु दी कृपा दे पात्र बनदे ने ओही संसार वल्लों मन नूं मार के निरंकार वल मन नूं जिउंदा करनगे, उन्हां नूं ही इह समझ कवेगी भी परमेश्वर साडे अंदर प्रगट है।
जिन कौ मन की प्रतीत नाही, नानक से क्या कथे ज्ञान।
कहिंदे जिन्हां नूं ये निश्चा नहीं है, प्रतीत नहीं है, ये ਭਰੋਸਾ ਨਹੀਂ ਹੈ, ਯਕੀਨ ਨਹੀਂ ਹੈ, ਸ਼ਰਧਾ ਨਹੀਂ ਹੈ ਵੀ ਪਰਮਾਤਮਾ ਸਾਡੇ ਅੰਦਰ ਹੈ। ਕਹਿੰਦੇ ਮੰਨ ਲਓ ਜੇ ਧੰਦਾ ਚਲਾਉਣ ਦੇ ਲਈ ਉਹ ਵਿਆਖਿਆ ਵੀ ਕਰਨ ਲੱਗ ਪੈਣ, ਧਰਮ ਦਾ ਲਿਬਾਸ ਵੀ ਪਹਿਨ ਲੈਣ, ਪ੍ਰਚਾਰ ਵੀ ਕਰਨ ਲੱਗ ਪੈਣ, ਕਹਿੰਦੇ ਥੋਥੀਆਂ ਬਾਤਾਂ ਨੇ, ਆਪਣੀ ਭਾਵਨਾ ਬੱਝੀ ਨਹੀਂ ਹੈ, ਲੋਕਾਂ ਨੂੰ ਜੋੜਦੇ ਨੇ। ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇ ਸੋ ਗੇੜਾ ਆਵੋ ਜਾਓ। ਜਿੰਨਾ ਚਿਰ ਭਰੋਸਾ ਨਹੀਂ ਉਹਨਾਂ ਚਿਰ ਤੁਹਾਡੇ ਅਲਫਾਜ਼ਾਂ ਦਾ ਅਸਰ ਨਹੀਂ ਬੱਝੇਗਾ। ਆਪਾਂ ਕਹਿ ਤੇ ਦਿੰਦੇ ਜੀ ਪ੍ਰਚਾਰ ਬੜਾ ਹੈ, ਸਿੱਖੀ ਬਹੁਤੀ ਪ੍ਰਫੁੱਲਤ ਕਿਉਂ ਨਹੀਂ ਹੁੰਦੀ? ਆਪ ਨਿਤਨੇਮ ਨਹੀਂ ਕਰਨਾ, ਦੂਸਰੇ ਨੂੰ ਉਪਦੇਸ਼ ਕਰਨਾ, ਆਪ ਈਰਖਾ ਨਹੀਂ ਛੱਡੀ, ਦੂਸਰਿਆਂ ਨੂੰ ਕਹਿਣਾ ਈਰਖਾ ਛੱਡ ਦਿਓ, ਆਪ ਮਾਇਆ ਦੀ ਪਕੜ ਨਹੀਂ ਛੱਡੀ, ਦੂਜਿਆਂ ਨੂੰ ਕਹਿਣਾ ਨਾਗਨੀ ਹੈ ਡੰਗ ਲਵੇਗੀ ਛੱਡ ਦਿਓ। ਤੋ ਕਹਿੰਦੇ ਇਹ ਜਿਹੜੀ ਪਸ਼ੂ ਬਿਰਤੀ ਹੈ ਇਹਦੇ ਕਰਕੇ, ਯਾਦ ਰੱਖੀ ਨਾ ਤੇਰੇ ਪਾਸੋਂ ਸ਼ਰਵਣ ਕਰਨ ਵਾਲਿਆਂ ਨੂੰ ਹੀ ਮੁਕਤੀ ਮਿਲਣੀ ਹੈ ਅਤੇ ਨਾ ਤੈਨੂੰ ਹੀ ਪ੍ਰਾਪਤੀ ਹੋਣੀ ਹੈ। ਇਹ ਥੋਥੀਆਂ ਬਾਤਾਂ ਨੇ, ਇਹ ਥੋਥਾ ਉਪਦੇਸ਼ ਹੈ, ਭਾਵਨਾ ਅਤੇ ਸ਼ਰਧਾ ਅਤੇ ਧਰਮ ਟਿਕਿਆ ਹੈ। ਜਿਹਦੀ ਭਾਵਨਾ ਆਪਦੀ ਪਰਪੱਕ ਨਹੀਂ ਹੈ ਉਹ ਭਲਾ ਦੂਸਰੇ ਨੂੰ ਪਾਰ ਕੀ ਲਾਵੇਗਾ? ਜਿਹੜਾ ਬੁਲਾਰਾ ਪ੍ਰਚਾਰਕ ਆਪ ਹੀ ਬਾਣੀ ਬਾਣੇ ਇਤਿਹਾਸ ਤੇ ਕੁਤਰਕ ਸਾਧਦਾ ਹੈ, ਭਲਾ ਉਹਦੇ ਸੰਗੀ ਨਜ਼ਾਤ ਕੀ ਪਾਉਣਗੇ? ਤੋ ਪਹਿਲਾਂ ਆਪਣੇ ਅੰਦਰ ਭਾਵਨਾ ਪੈਦਾ ਕਰੀਏ, ਫਿਰ ਹੀ ਹੋਰਾਂ ਨੂੰ ਧਰਮ ਦੇ ਨਾਲ ਜੋੜਿਆ ਜਾ ਸਕਦਾ ਹੈ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਤੋ ਕਈ ਵਾਰ ਪ੍ਰਤੀਤ ਨਹੀਂ ਹੁੰਦੀ, ਲੋਕ ਦਿਖਾਵੇ ਦੇ ਲਈ ਵੀ ਬੜੀਆਂ ਅੱਖਾਂ ਮੀਟ ਮੀਟ ਕੇ ਬਹਿੰਦੇ ਆ, ਉਪਦੇਸ਼ ਕਰਦੇ ਆ, ਲੋਕਾਂ ਨੂੰ ਲੱਗੇ ਵੀ ਬੜਾ ਵੈਰਾਗਵਾਨ ਹੈ ਇਹ, ਤੇ ਅੱਖਾਂ ਠਾਂ ਨੂੰ ਕਰੀ ਬੈਠਾ ਹੈ, ਕੋਈ ਡੇਲੇ ਦੇ ਚਿੱਟੇ ਵੀ ਕੱਢਦਾ ਤਾਂ ਨੂੰ ਚੜਾਉਂਦਾ ਹੈ। ਇੱਕ ਗੱਲ ਦਾ ਖਿਆਲ ਰੱਖਿਓ, ਦਾਵਾ ਨਹੀਂ ਹੈ ਵੀ ਸਾਰੇ ਹੀ ਪਖੰਡ ਕਰਦੇ ਨੇ, ਤੇ ਇਹ ਵੀ ਦਾਵਾ ਨਹੀਂ ਹੈ ਵੀ ਸਾਰੇ ਹੀ ਜੁੜੇ ਹੋਏ ਨੇ। ਕਸਵੱਟੀ ਇੱਕੋ ਹੀ ਹੈ, ਜੇ ਤੇ ਅੰਦਰ ਪ੍ਰੀਤੀ ਹੈ ਤੇ ਅੱਖਾਂ ਮੀਟੀਆਂ ਸਫਲੀਆਂ, ਵੈਰਾਗ ਮੋਤੀ ਬਣ ਕੇ ਅੱਖਾਂ ਚੋਂ ਪ੍ਰਗਟ ਹੋਇਆ ਸਫਲਾ, ਤੇ ਜੇ ਪ੍ਰਤੀਤ ਨਹੀਂ ਹੈ, ਪ੍ਰੇਮ ਨਹੀਂ ਹੈ, ਲੋਕ ਦਿਖਾਵਾ ਹੈ, ਪੂਜਾ ਪ੍ਰਤਿਸ਼ਠਾ ਲਈ ਪਖੰਡ ਕਰ ਰਿਹਾ ਹੈ, ਆਪ ਡੁੱਬੇਗਾ ਚੇਲੇ ਵੀ ਡੁੱਬੇਗਾ। ਕਦੇ ਦਸਮ ਬਾਣੀ ਨੂੰ ਧਿਆਨ ਨਾਲ ਪੜਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਖੰਡ ਕਰਨ ਵਾਲੇ ਨੰਗੇ ਕੀਤੇ ਨੇ। ਕਹਿੰਦੇ ਤੂੰ ਕੀ ਸਮਝਦਾ ਵੀ ਜਿਹਦੀਆਂ ਅੱਖਾਂ ਚੋਂ ਵੈਰਾਗ ਦਾ ਮੋਤੀ ਡਿੱਗਿਆ, ਹੰਝੂ ਡਿੱਗਿਆ, ਜੁੜਿਆ ਹੋਇਆ ਹੈ? ਜ਼ਰੂਰੀ ਨਹੀਂ ਹੈ। ਆਖਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੈ। ਕਈ ਕੀ ਕਰਦੇ ਸਨ, ਫਕੀਰੀ ਲਿਬਾਸ ਪਾ ਕੇ ਤੇਲ ਦਾ ਇੱਕ ਇੱਕ ਕਤਰਾ ਦੋਨਾਂ ਅੱਖਾਂ ਚ ਪਾ ਲੈਣਾ। ਤੁਸੀਂ ਸਰੋਂ ਦੇ ਤੇਲ ਦਾ ਹੀ ਇੱਕ ਇੱਕ ਤੁਪਕਾ ਅੱਖਾਂ ਚ ਪਾ ਕੇ ਵੇਖਿਓ, ਸਾਰੀ ਦਿਹਾੜੀ ਵੈਰਾਗ ਚੱਲਦਾ ਰਹਿੰਦਾ ਹੈ, ਤੇ ਚੌਂਕੜਾ ਲਾ ਲੈਣਾ। ਮਹਾਰਾਜ ਨੂੰ ਪੁੱਛੋ ਜੀ ਅਸਲੀ ਵੈਰਾਗ ਹੈ ਜਾਂ ਕੋਈ ਹੋਰ ਖੇਡ ਖੇਡੀ ਜਾ ਰਹੀ ਹੈ? ਕਹਿੰਦੇ ਲੁੱਟਤ ਹੈ ਪਸ ਲੋਗਨ ਕੋ ਕਬ ਹੂੰ ਨਾ ਪਰਮੇਸ਼ਰ ਕੇ ਗੁਣ ਗਾਵੈ। ਅੰਦਰੋਂ ਨਹੀਂ ਜੁੜਿਆ, ਲੋਕਾਂ ਨੂੰ ਲੁੱਟਣ ਲਈ ਭੇਖ ਧਾਰਿਆ ਹੈ ਵੀ ਮੱਥਾ ਟਿਕੇਗਾ, ਪੂਜਾ ਪ੍ਰਤਿਸ਼ਠਾ ਹੋਵੇਗੀ, ਬਾਬਾ ਤੇ ਸਾਰੀ ਦਿਹਾੜੀ ਵੈਰਾਗ ਚ ਰਹਿੰਦਾ ਹੈ। ਯਾਦ ਰੱਖੀ ਲੋਕਾਂ ਦੀ ਭੀੜ, ਲੋਕਾਂ ਦਾ ਚੜਾਵਾ, ਜੇ ਤੂੰ ਆਖੇ ਵੀ ਪਰਮਾਤਮਾ ਦੇ ਦਰ ਤੇ ਏਦਾਂ ਫਕੀਰ ਕਬੂਲ ਹੁੰਦਾ ਹੈ ਵੀ ਉਹਦੇ ਪਿੱਛੇ ਭੀੜ ਬੜੀ ਹੈ, ਤੇ ਕਹਿੰਦੇ ਭੁਲੇਖਾ ਕੱਢ ਦੇ, ਉੱਥੇ ਵੋਟਾਂ ਥੋੜੀ ਪੈਣੀਆਂ ਨੇ ਵੀ ਉਹ ਕੁਰਸੀ ਮਿਲ ਜਾਵੇਗੀ। ਉੱਥੇ ਇਲੈਕਸ਼ਨ ਨਹੀਂ, ਨੇਕ ਨਾਮੀਆਂ ਦੀ ਸਿਲੈਕਸ਼ਨ ਹੁੰਦੀ ਹੈ। ਤੋ ਯਾਦ ਰੱਖਿਓ, ਬਹੁਤੀ ਭੀੜ ਪਿੱਛੇ ਲੱਗ ਜਾਵੇ ਵੀ ਬੜਾ ਸੰਤ ਹੈ, ਬੜਾ ਮਹਾਤਮਾ ਹੈ, ਜੇ ਆਖੋ ਗੁਰੂ ਨਾਨਕ ਰੀਝ ਪਵੇਗਾ, ਨਹੀਂ, ਗੁਰੂ ਨਾਨਕ ਰੀਝ ਦਾ ਹੈ ਪ੍ਰਤੀਤ ਨਾਲ, ਪ੍ਰੇਮ ਦੇ ਨਾਲ। ਜਿਹਦੇ ਅੰਦਰ ਪ੍ਰੇਮ ਹੈ, ਪ੍ਰੇਮ ਦਾ ਕਤਰਾ ਹੈ, ਉਹਦਾ ਚੌਂਕੜਾ ਲਾਇਆ, ਮਾਲਾ ਫੇਰੀ, ਅੱਖਾਂ ਚੋਂ ਵੈਰਾਗ ਦੇ ਮੋਤੀ ਸੁੱਟੇ ਸਫਲੇ, ਤੇ ਜਿੱਥੇ ਕੇਵਲ ਆਪਣੀ ਪੂਜਾ ਕਰਵਾਉਣੀ ਹੈ, ਜੈ ਜੈਕਾਰ ਕਰਵਾਉਣੀ ਹੈ, ਮੱਥਾ ਟਿਕੇ ਦਵੈਸ਼ ਦੀ ਭਾਵਨਾ ਹੈ, ਵਾਹਿਗੁਰੂ ਦਾ ਪ੍ਰੇਮ ਨਹੀਂ, ਕਹਿੰਦੇ ਉੱਥੇ ਇਹ ਪਖੰਡ ਹੈ। ਗੁਰਦੇਵ ਕਹਿੰਦੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੈ ਦਰਗਹਿ ਮਾਨ। ਜਿਨ੍ਹਾਂ ਅੰਦਰ ਪ੍ਰੇਮ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਨਾਂ ਦਾ ਗਾਵਿਆ ਸੁਣਿਆ ਕਥਨ ਕੀਤਾ ਸਫਲਾ ਹੈ, ਪ੍ਰੀਤੀ ਨਹੀਂ। ਤੇ ਜਿੱਡਾ ਮਰਜ਼ੀ ਕੋਈ ਵਿਆਖਿਆਕਾਰ ਹੈ, ਲੋਕਾਂ ਨੂੰ ਠੱਗ ਰਿਹਾ ਹੈ, ਆਪ ਡੁੱਬੇਗਾ, ਇਹਦੀ ਬੇੜੀ ਚ ਬਹਿਣ ਵਾਲੇ ਸਾਰੇ ਹੀ ਡੁੱਬਣਗੇ।
ਮਹੱਲਾ ਤੀਜਾ, ਗੁਰਮੁਖ ਚੇਤਨਾ ਲਾਇਓ, ਅੰਤ ਦੁੱਖ ਬਹੁਤਾ ਆਏ।
ਗੁਰੂ ਅਮਰਦਾਸ ਪਾਤਸ਼ਾਹ ਇਸ ਸਲੋਕ ਵਿੱਚ ਸਮਝਾਉਂਦੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ, ਗੁਰੂ ਨਾਲ, ਗੁਰੂ ਦੀ ਮਤ ਨਾਲ, ਗੁਰੂ ਦੇ ਸਿਧਾਂਤ ਨਾਲ ਚਿੱਤ ਨੂੰ ਨਹੀਂ ਜੋੜਿਆ, ਯਾਦ ਰੱਖਿਓ ਮੌਤ ਸਭ ਨੂੰ ਆਉਣੀ ਹੈ, ਪਰ ਉਹ ਮਨਮੁਖ ਜਿਹੜਾ ਹੈ ਉਹਦਾ ਅੰਤ ਬੜਾ ਦੁਖਦਾਈ ਹੋਵੇਗਾ। ਹੁਣ ਤੁਸੀਂ ਆਖੋਗੇ ਅਸੀਂ ਤੇ ਇੱਕ ਮਹਾਂਪੁਰਸ਼ ਦੇ ਵੀ ਦਰਸ਼ਨ ਕੀਤੇ, ਬੜੀ ਮੁਸ਼ਕਲ ਸੀ, ਉਹਦੇ ਸਰੀਰ ਦੇ ਉੱਤੇ ਰੋਗ ਇਉਂ ਜਾਪਦਾ ਸੀ, ਉਹ ਬੜੇ ਹੀ ਰੋਗਾਂ ਦੇ ਸਹਿਤ ਦੁਖੀ ਹੈ। ਗੱਲ ਤਨ ਦੇ ਰੋਗ ਦੀ ਨਹੀਂ ਹੈ, ਗੱਲ ਮਨ ਦੇ ਸੋਗ ਦੀ ਹੈ। ਤਨ ਨੂੰ ਰੋਗ ਲੱਗ ਸਕਦਾ ਹੈ, ਚਾਹੇ ਗੁਰਮੁਖ ਹੈ ਚਾਹੇ ਮਨਮੁਖ ਹੈ। ਗੁਰਮੁਖ ਭਾਣਾ ਮੰਨੇਗਾ, ਗੁਰਮੁਖ ਦੇ ਮਨ ਨੂੰ ਤਨ ਦਾ ਰੋਗ ਸੋਗ ਦੇ ਵਿੱਚ ਨਹੀਂ ਲਿਜਾ ਸਕਦਾ। ਮਨਮੁਖ ਦੇ ਤਨ ਦਾ ਜਿਹੜਾ ਰੋਗ ਹੈ ਮਨ ਨੂੰ ਵੀ ਚਿੰਤਾ ਤੁਰ ਕਰ ਦਿੰਦਾ ਹੈ। ਮਨਮੁਖ ਤੜਪੇਗਾ, ਗੁਰਮੁਖ ਆਨੰਦ ਵਿੱਚ ਹੋਵੇਗਾ। ਗੁਰਮੁਖ ਕੋਲ ਨਾਮ ਦੀ ਪੇਨ ਕਿਲਰ ਹੈ, ਜਿਹਦੇ ਕੋਲ ਨਾਮ ਹੈ ਉਹਦਾ ਬੰਦ ਬੰਦ ਕੱਟਿਆ ਜਾਵੇ, ਰੰਚਕ ਮਾਤਰ ਭਾਈ ਮਨੀ ਸਿੰਘ ਨੂੰ ਦਰਦ ਨਹੀਂ ਹੁੰਦਾ। ਤੁਸੀਂ ਗੱਲ ਨੂੰ ਸਮਝ ਲਿਓ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਮਤ ਤੇ ਚੱਲਣਾ ਨਹੀਂ ਕੀਤਾ, ਕਹਿੰਦੇ ਉਹਨਾਂ ਦਾ ਅੰਤ ਬੜਾ ਦੁਖਦਾਈ ਹੁੰਦਾ ਹੈ, ਉਹਨਾਂ ਦਾ ਜੀਵਨ ਦੁੱਖਾਂ ਦੇ ਸਹਿਤ ਗੁਜ਼ਰਦਾ ਹੈ, ਵਿਰਲਾਪ ਕਰਦੇ ਹੋਏ, ਤ੍ਰਿਸ਼ਨਾ ਵਿੱਚ ਸੜਦੇ ਹੋਏ ਉਹਨਾਂ ਦਾ ਜੀਵਨ ਜਿਹੜਾ ਹੈ ਲੰਘਦਾ ਜਾਂਦਾ ਹੈ। ਤੇ ਦੂਸਰੀ ਤਰਫ ਜਿਹੜੇ ਗੁਰਮੁਖ ਨੇ ਉਹ ਦੁੱਖਾਂ ਦੀ ਘੜੀ ਵਿੱਚ ਵੀ ਆਨੰਦਿਤ ਰਹਿੰਦੇ ਨੇ। ਮਹਾਰਾਜ ਦਾ ਇਹ ਫੁਰਮਾਨ ਹੈ, ਅੰਤਕਾਲ ਪਸ਼ੂਤਾਸੀ ਅੰਦੁਲੇ, ਜਾਂ ਜਮ ਪਕੜ ਚਲਾਇਆ। ਮਨਮੁਖ ਦਾ ਜੀਵਨ ਤੇ ਦੁੱਖਾਂ ਵਿੱਚ ਲੰਘਿਆ ਹੀ, ਤੇ ਜਦੋਂ ਅੰਤ ਸਮਾਂ ਆਇਆ ਜਮਾਂ ਨੇ ਡਾਂਗ ਫੇਰੀ, ਫਿਰ ਬੜਾ ਪਛਾਤਾਪ ਕੀਤਾ। ਮੈਸੇਂਜਰ ਆਫ ਡੈਥ, ਮੌਤ ਦਾ ਦੇਵਤਾ ਜਦੋਂ ਡਾਂਗ ਫੇਰਦਾ ਹੈ ਫਿਰ ਵਿਰਲਾਪ ਕਰਦੇ ਨੇ ਮਨਮੁਖ। ਮਹਿਲ ਨਾਹੀ ਡੋਹਾਗਣੀ, ਅੰਤ ਗਈ ਪਛਤਾਏ। ਜਮਾਂ ਦੀ ਮਾਰ ਦਾ ਪਛਤਾਵਾ ਤੇ ਹੈ ਹੀ, ਫਿਰ ਸੱਚਖੰਡ ਵੀ ਹੱਥੋਂ ਖਿਸਕ ਗਿਆ। 84 ਲੱਖ ਜੂਨਾਂ ਦਾ ਗੇੜ ਪੈ ਗਿਆ, ਮਿਲੀਅਨਸ ਆਫ ਰੀਇਨਕਾਰਨੇਸ਼ਨ ਵਿੱਚ ਆਉਣਾ ਪਵੇਗਾ। ਇਹ ਪਛਤਾਵਾ ਜੂਨਾਂ ਵਿੱਚ ਵੀ ਹੈ। ਦੂਸਰੀ ਤਰਫ ਗੁਰਮੁਖਾਂ ਦੀ ਬਾਤ ਹੈ, ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ। ਜਿਨ੍ਹਾਂ ਨਾਮ ਧਿਆਇਆ ਹੈ, ਕਹਿੰਦੇ ਅੰਤ ਨੂੰ ਵੀ ਸੁੱਖ ਦੇ ਸਹਿਤ ਦੁਨੀਆਂ ਤੋਂ ਕੂਚ ਕਰ ਗਏ, ਉਹਨਾਂ ਦਾ ਜੀਵਨ ਸੁੱਖਾਂ ਦੇ ਸਹਿਤ ਰਿਹਾ ਹੈ। ਕਿਉਂਕਿ ਵਾਹਿਗੁਰੂ ਦੀ ਇਹ ਅਜ਼ਮਤ ਹੈ, ਅੰਤਕਾਲ ਪ੍ਰਭ ਭਏ ਸਹਾਈ, ਇਤ ਉਤ ਰਾਖਣ ਹਾਰੇ। ਪਰਮਾਤਮਾ ਦਾ ਨਾਮ ਇੱਥੇ ਵੀ ਸੁੱਖ ਬਖਸ਼ਦਾ ਹੈ, ਕੰਡਿਆਂ ਦੀ ਸੇਡ ਤੇ ਵੀ ਆਨੰਦ ਬਖਸ਼ਦਾ ਹੈ, ਉਤ ਹੇਅਰ ਆਫਟਰ ਪਰਲੋਕ ਦੇ ਵਿੱਚ ਵੀ ਉਹਦੇ ਨਾਮ ਕਰਕੇ ਨਰਕਾਂ ਤੋਂ ਨਜ਼ਾਤ ਮਿਲਦੀ ਹੈ, ਸੁੱਖ ਮਿਲਦਾ ਹੈ।
ਅੰਦਰੋਂ ਬਾਹਰੋਂ ਅੰਦਿਆਂ ਸੁੱਧ ਨਾ ਕਾਈ ਪਾਈ।
ਕੁਝ ਲੋਕ ਜਿਹੜੇ ਨੇ ਨਾ ਪਰਮਾਰਥ ਦੇ ਰਸਤੇ ਵੱਲੋਂ ਅੰਨੇ ਹੁੰਦੇ ਨੇ, ਵਿਚਾਰ ਵਿਵੇਕ ਦੇ ਉਹਨਾਂ ਦੇ ਨੇਤਰ ਨਹੀਂ ਹੁੰਦੇ। ਗੁਰੂ ਦਾ ਉਪਦੇਸ਼ ਸੁਣ ਵੀ ਲੈਣ, ਉਹਦੇ ਅਨੁਸਾਰ ਵਿਚਾਰ ਦੇ ਨੇਤਰ ਨਹੀਂ ਖੁੱਲ੍ਹੇ। ਗੁਰਦੇਵ ਦੱਸਦੇ ਨੇ ਆਹ ਨੇਕ ਨਾਮੀਆਂ ਦਾ ਰਸਤਾ, ਆਹ ਬਦਕਰਮੀਆਂ ਦਾ ਰਸਤਾ ਹੈ, ਫਿਰ ਵੀ ਨਹੀਂ ਤੁਰਦੇ ਉਹ ਧਰਮ ਦੇ ਰਸਤੇ ਤੇ। ਗਿਆਨ ਦਾ ਦੀਵਾ ਉਹਨਾਂ ਦੇ ਕੋਲ ਹੈ, ਫਿਰ ਅੰਨੇ ਦੇ ਅੰਨੇ ਫਿਰ ਪੁੱਠਾ ਕੰਮ ਹੀ ਕਰਨਗੇ, ਵਿਕਾਰਾਂ ਦੇ ਖੂਹ ਵਿੱਚ ਡਿੱਗਦੇ ਨੇ। ਤੋ ਕਹਿੰਦੇ ਉਹਨਾਂ ਦੀ ਸੁੱਧ ਨਹੀਂ ਚੱਲ ਰਹੀ, ਉਹਨਾਂ ਦੀ ਸੁਰਤ ਠੀਕ ਨਹੀਂ ਹੈ, ਉਹਨਾਂ ਨੂੰ ਬਾਣੀ ਦੇ ਅਕੋਰਡਿੰਗ ਸੂਝ ਨਹੀਂ ਆਈ, ਉਹਨਾਂ ਦੀ ਹੋਸ਼ ਟਿਕਾਣੇ ਨਹੀਂ ਹੈ। ਕਾਲ ਫਾਸ ਜਬ ਗਰਮਹ ਮੇਲੀ ਤੇਹ ਸੁੱਧ ਸਭ ਬਿਸਰਾਈ। ਦੂਸਰਾ ਭਾਵ ਸਮਝਿਓ, ਜਦੋਂ ਅੰਤ ਸਮਾਂ ਆਉਂਦਾ ਜਮਾਂ ਦੀ ਫਾਹੀ ਗਲ ਪੈਂਦੀ ਹੈ, ਫਿਰ ਸੁੱਧ ਕੰਮ ਨਹੀਂ ਕਰਦੀ, ਫਿਰ ਮੁਸ਼ਕਿਲ ਖੜੀ ਹੋ ਜਾਂਦੀ ਹੈ। ਹੁਣ ਦੁੱਖਾਂ ਤੋਂ ਨਜ਼ਾਤ ਕਿਵੇਂ ਮਿਲੇ, ਹੁਣ ਪਰਮਾਤਮਾ ਦਾ ਨਾਮ ਧਿਆਉਣ ਦੀ ਸੋਝੀ ਵੀ ਨਹੀਂ ਰਹਿੰਦੀ, ਐਸੀ ਮੱਤ ਮਾਰੀ ਜਾਂਦੀ ਹੈ, ਮੌਤ ਦਾ ਖੌਫ ਐਸਾ ਹੈ। ਆਰਾਮ ਨਾਮ ਬਿਨ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ, ਹੁਣ ਪ੍ਰਭੂ ਦੇ ਨਾਮ ਤੋਂ ਬਿਨਾਂ ਕੌਣ ਸਹਾਇਤਾ ਕਰੇ। ਉਹਨਾਂ ਦੀ ਸੋਝੀ ਫਿਰ ਕੰਮ ਨਹੀਂ ਕਰਦੀ, ਜਮਾਂ ਦਾ ਪੈ ਐਸਾ ਹੈ। ਹਰ ਰਸ ਚਾਖੈ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸੱਚ ਸੋਏ। ਜਿਹੜੇ ਗੁਰਮਤ ਦੇ ਧਾਰਨੀ ਹੁੰਦੇ ਨੇ, ਸੋਝੀ ਉਹਨਾਂ ਨੂੰ ਹੁੰਦੀ ਹੈ, ਬਾਣੀ ਦੇ ਅਕੋਰਡਿੰਗ ਕਦਮ ਪੁੱਟਦੇ ਨੇ, ਇਉਂ ਉਹਨਾਂ ਨੂੰ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਹੈ।
ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ।
ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਪੰਡਿਤ ਨੇ, ਹੁਣ ਪੰਡਿਤ ਉਹ ਕੱਲਾ ਬੋਧੀ ਵਾਲੇ ਨੂੰ ਨਾ ਸਮਝ ਲਿਓ, ਪੰਡਿਤ ਦੇ ਕਈ ਅਰਥ ਹੁੰਦੇ ਨੇ, ਹਰ ਧਰਮ ਦੇ ਵਿੱਚ ਅਰਥ ਬਦਲ ਜਾਇਆ ਕਰਦੇ ਨੇ, ਕੁਝ ਅਲਫਾਜ਼ ਐਸੇ ਨੇ। ਇੱਕੋ ਹੀ ਲਫ਼ਜ਼ ਹੈ ਪਾਕ, ਇਸਲਾਮ ਜਗਤ ਦੇ ਵਿਦਵਾਨਾਂ ਨੂੰ ਪੁੱਛੋਗੇ ਉਹ ਆਖਣਗੇ ਫਾਰਸੀ ਵਿੱਚ ਪਵਿੱਤਰ ਨੂੰ ਕਿਹਾ ਜਾਂਦਾ ਹੈ, ਬਾਣੀ ਚੋਂ ਅੱਲਾਹ ਪਾਕੰ ਪਾਕ ਹੈ। ਪੰਜਾਬੀ ਦੇ ਵਿਦਵਾਨ ਨੂੰ ਪੁੱਛੋਗੇ ਪਾਕ, ਉਹ ਆਖੇਗਾ ਜ਼ਖਮ ਦੇ ਵਿੱਚ ਜਿਹੜੀ ਪਸ ਪਈ ਹੈ ਮੈਲ। ਕਿਸੇ ਸੰਸਕ੍ਰਿਤ ਹਿੰਦੀ ਦੇ ਵਿਦਵਾਨ ਨੂੰ ਪੁੱਛੋਗੇ ਤੇ ਉਹ ਰਸੋਈ ਆਖੇਗਾ ਪਾਕਸਾਲ ਨੂੰ। ਤੋ ਪੰਡਿਤ ਦੀ ਜਿਹੜੀ ਡੈਫੀਨੇਸ਼ਨ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ, ਗਿਆਨੀ ਨੂੰ ਕਹਿੰਦੇ ਨੇ, ਵਿਦਵਾਨ ਨੂੰ ਕਹਿੰਦੇ ਨੇ, ਜੋ ਵਿਦਿਆ ਦੇ ਵਿੱਚ ਨਿਪੁੰਨ ਹੈ, ਤਤਵ ਦੀ ਵਿਚਾਰ ਵਾਲਾ। ਇੱਕ ਭਾਵ ਇਹ ਵੀ ਜੇ ਜਿਹਨੇ ਇੰਦਰੇ ਜਿੱਤ ਲਏ, ਅੱਖ ਨੱਕ ਕੰਨ ਇਹ ਸਰੀਰ ਇਹ ਮਨ ਜਿਹਦੇ ਕਾਬੂ ਵਿੱਚ ਹੈ, ਜਿਹੜਾ ਧਰਮ ਦੇ ਅਕੋਰਡਿੰਗ ਚੱਲਦਾ ਹੈ, ਸਿਧਾਂਤ ਤੇ ਚੱਲਦਾ ਹੈ, ਉਹਨੂੰ ਪੰਡਿਤ ਕਹਿ ਦਿੱਤਾ ਜਾਂਦਾ ਹੈ। ਤੋ ਸਨਾਤਨ ਮਤ ਵਿੱਚ ਵੀ ਪੰਡਿਤ ਲਫ਼ਜ਼ ਵਰਤਦੇ ਨੇ, ਸਿੱਖਾਂ ਵਿੱਚ ਵੀ ਮਹਾਂਗਿਆਨੀਆਂ ਲਈ ਕਈ ਵਾਰ ਆਪਾਂ ਪੰਡਿਤ ਲਫ਼ਜ਼ ਅੱਗੇ ਵਰਤ ਲੈਂਦੇ ਹਾਂ, ਪੰਡਿਤ ਫਲਾਨਾ ਸਿੰਘ ਜੀ। ਤੋ ਵਿਦਵਾਨਾਂ ਨੂੰ ਕਿਹਾ ਜਾਂਦਾ ਹੈ, ਮਹਾਰਾਜ ਕਹਿੰਦੇ ਐ ਵਿਦਵਾਨ ਜਨ, ਐ ਪੰਡਿਤ ਜਨੋ, ਯਾਦ ਰੱਖਿਓ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਅਗਲੀ ਬਰਕਤ, ਬਹੁਤੀ ਬਰਕਤ ਹਾਸਲ ਹੋਈ। ਬਰਕਤ ਅਰਬੀ ਦਾ ਲਫ਼ਜ਼ ਹੈ, ਅਧਿਕਤਾ ਵਿਰਧੀ ਨੂੰ ਕਹਿੰਦੇ ਨੇ, ਸ਼ਕਤੀ ਨੂੰ ਕਹਿੰਦੇ ਨੇ, ਅਜ਼ਮਤ ਨੂੰ ਕਹਿੰਦੇ ਨੇ। ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਪ੍ਰੀਤੀ ਪੈ ਗਈ, ਜਿਨ੍ਹਾਂ ਦਾ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਭੂ ਦੇ ਨਾਲ ਪ੍ਰੇਮ ਬਣਿਆ ਹੈ, ਉਹਨਾਂ ਦੀ ਬਰਕਤ ਬੜੀ ਅਗੰਮੀ ਹੈ। ਉਹਨਾਂ ਦੀ ਕਮਾਈ ਜਿਹੜੀ ਹੈ ਨਾ, ਉਹ ਕੁਝ ਐਸੀ ਹੈ, ਉਹਨਾਂ ਕਰਕੇ ਜਗਤ ਦਾ ਵੀ ਉਧਾਰ ਹੋ ਜਾਂਦਾ ਹੈ। ਉਹ ਆਪ ਤੇ ਪਾਰ ਲੱਗੇ ਹੀ ਹੋਏ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਲੋਕ ਵੀ ਪਾਰ ਲੰਘ ਜਾਂਦੇ ਨੇ, ਜਾਂ ਇਉਂ ਸਮਝ ਲਓ ਸਾਧੂ ਸੰਤੋਖੀ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤ੍ਰਿਪਤ ਹੋ ਜਾਂਦੇ ਨੇ। ਜਿਹੜਾ ਸਾਧਾਂ ਨੂੰ ਰੱਜ ਹੈ, ਉਹਨਾਂ ਦੇ ਸਾਥੀਆਂ ਨੂੰ ਵੀ ਰੱਜ ਹਾਸਲ ਹੋ ਜਾਂਦਾ ਹੈ। ਤੋ ਮੁਕਤ ਰੂਹਾਂ ਦੀ ਜਿਹੜੇ ਸੰਗਤ ਕਰਦੇ ਨੇ, ਉਹ ਵੀ ਮੁਕਤੀ ਹਾਸਲ ਕਰਦੇ ਨੇ। ਜੋ ਮਨ ਚਿੱਤ ਇੱਕ ਆਰਾਧ ਦੇ, ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਬਰਕਤ ਹੋਰ ਵੀ ਖਾਂਦੇ ਨੇ, ਜਿਹੜੇ ਆਪ ਮੁਕਤ ਨੇ ਹੋਰਾਂ ਨੂੰ ਵੀ ਉਹ ਨਜ਼ਾਤ ਦਵਾ ਦਿੰਦੇ ਨੇ। ਰੋਜ਼ ਤੇ ਪੜ੍ਹਦੇ ਹੋ ਧੰਨ 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 ਜਨੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹ ਹੋਰਾਂ ਨੂੰ ਵੀ ਪਾਰ ਲੈ ਜਾਂਦੇ ਹਨ।
ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉਂ ਰਹੇ ਸਮਾਏ।
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਲਾਹਿਆ, ਕਰਮ ਨਾਮ ਲੈ ਕੇ, ਗੁਰੂ ਦੀ ਬਾਣੀ ਨੂੰ ਲੈ ਕੇ, ਜਿਹੜੇ ਪਰਮਾਤਮਾ ਨੂੰ ਆਵਾਜ਼ ਦੇਣਗੇ, ਧਿਆਨ ਧਰਨਗੇ, ਉਹਨਾਂ ਦੇ ਧਿਆਨ ਚ ਵੀ ਆਵੇਗਾ, ਉਹਨਾਂ ਦੀ ਆਵਾਜ਼ ਸੁਣ ਕੇ ਦਰਸ਼ਨ ਵੀ ਦੇਵੇਗਾ। ਜਿਨ੍ਹਾਂ ਨਾਮ ਹੀ ਨਹੀਂ ਜਪਣਾ, ਆਵਾਜ਼ ਹੀ ਨਹੀਂ ਦੇਣੀ, ਧਿਆਨ ਹੀ ਨਹੀਂ ਧਰਨਾ, ਉਹਨਾਂ ਨੂੰ ਵਾਹਿਗੁਰੂ ਥੋੜ੍ਹੀ ਮਿਲੇਗਾ। ਤੁਹਾਡੇ ਧਿਆਨ ਚ ਪੈਸਾ ਹੈ, ਪੈਸਾ ਤੁਹਾਨੂੰ ਮਿਲ ਜਾਂਦਾ। ਤੁਹਾਡੇ ਧਿਆਨ ਚ ਪਰਿਵਾਰ ਹੈ, ਪਰਿਵਾਰ ਤੁਹਾਨੂੰ ਮਿਲ ਜਾਂਦਾ। ਜਿਨ੍ਹਾਂ ਦੇ ਧਿਆਨ ਚ ਨਿਰੰਕਾਰ ਹੈ, ਉਹਨਾਂ ਨੂੰ ਨਿਰੰਕਾਰ ਮਿਲ ਜਾਂਦਾ। ਜਿਸ ਸਤਿਗੁਰ ਮੇਲੇ ਸੋ ਮਿਲੈ, ਸੱਚੈ ਸ਼ਬਦ ਸਮਾਏ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਅਕਾਲ ਪੁਰਖ ਨੂੰ ਨਹੀਂ ਮਿਲ ਸਕਦਾ, ਨਾ ਫਿਰ ਮਰੈ ਨਾ ਆਵੇ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਜਿਹੜਾ ਪੂਰੇ ਗੁਰੂ ਦੇ ਬਖਸ਼ੇ ਸ਼ਬਦ ਦੇ ਅਭਿਆਸ ਨਾਲ ਵਾਹਿਗੁਰੂ ਦੇ ਗੀਤ ਗਾਉਂਦਾ ਹੈ, ਆਵਾਗਮਨ ਵਿੱਚ ਨਹੀਂ ਪੈਂਦਾ, ਸੱਚੇ ਵਿੱਚ ਸਮਾਉਂਦਾ ਹੈ।
ਪੰਡਿਤ ਦੂਜਾ ਭਾਈ ਬਰਕਤ ਨਾ ਹੋਵਈ, ਨਾ ਧਨ ਪੱਲਾ ਪਾਈ।
ਦੁਵੈਸ਼ ਭਾਵ, ਜਿਹੜੇ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਜੁੜਦੇ ਨੇ, ਸੰਸਾਰ ਤੇ ਕਮਾ ਲੈਣਗੇ, ਨਾਮ ਧਨ ਨਹੀਂ ਕਮਾ ਸਕਣਗੇ, ਉਹਨਾਂ ਨੂੰ ਬਹੁਤੀ ਬਰਕਤ ਨਹੀਂ ਪੱਲੇ ਪਵੇਗੀ। ਪਰਮਾਤਮਾ ਦੇ ਨਾਮ ਦੀ ਕਮਾਈ ਤੋਂ ਬਿਨਾਂ ਲੋਕ ਤੇ ਜਾਂਦਾ ਹੀ ਰਹਿਣਾ ਹੈ, ਪਰਲੋਕ ਵੀ ਜਾਂਦਾ ਰਹੇਗਾ।
ਪੜ ਥੱਕੇ ਸੰਤੋਖ ਨਾ ਆਇਓ, ਅਣ ਦਿਨ ਜਲਤ ਵਿਹਾਈ।
ਕਿਤਾਬਾਂ ਪੜ੍ਹ ਕੇ ਸੰਤੋਖ ਨਹੀਂ ਆਉਂਦਾ, ਵਿਆਖਿਆਨ ਕੀਤਾ ਰੱਜ ਨਹੀਂ ਆਉਂਦਾ, ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਪਰਮਾਤਮਾ ਦੇ ਨਾਮ ਨੂੰ ਕਮਾਉਣ ਤੋਂ ਬਿਨਾਂ, ਪ੍ਰਭੂ ਨਾਲ ਪ੍ਰੇਮ ਪਾਉਣ ਤੋਂ ਬਿਨਾਂ ਕਦੇ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਮਿਟ ਸਕਦੀ। ਬੰਦਾ ਤਪਦਾ ਰਹਿੰਦਾ ਹੈ ਜੀਵਨ ਕਾਲ ਚਿੰਤਾਵਾਂ ਵਿੱਚ, ਡਿਪਰੈਸ਼ਨ ਦੇ ਵਿੱਚ। ਤੋ ਕਹਿੰਦੇ ਸੰਤੋਖ ਦੀ ਪ੍ਰਾਪਤੀ ਕੇਵਲ ਗੱਲਾਂ ਕਰਨ ਦੇ ਨਾਲ ਨਹੀਂ ਹੋਵੇਗੀ, ਪ੍ਰਭੂ ਦੀ ਇਬਾਦਤ ਕਰਨੀ ਪਵੇਗੀ। ਪੜ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ, ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਜਿੰਨਾ ਮਰਜ਼ੀ ਪੜ ਲੈਣ, ਜੇ ਸੰਤੋਖ ਨਾ ਆਇਆ ਸੰਸਾਰ ਵੱਲੋਂ ਭੁੱਖ ਨਾ ਮਿਟੀ ਤੇ ਸੰਸਾਰ ਤੇ ਹੀ ਜੰਮਣਾ ਪੈਣਾ ਹੈ। ਨਿਰੰਕਾਰ ਦੇ ਨਾਮ ਦੀ ਭੁੱਖ ਲਾਓਗੇ ਤੇ ਨਿਰੰਕਾਰ ਦੇ ਨਾਮ ਨਾਲ ਖਜ਼ਾਨੇ ਭਰਨਗੇ। ਕਥਨੇ ਕਹਿਣ ਨਾ ਛੁੱਟੀਐ, ਨਾ ਪੜ ਪੁਸਤਕ ਭਾਰ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਪੜਿਆ ਮੁਕਤੀ ਨਹੀਂ, ਪੜਿਆ ਸੰਤੋਖ ਨਹੀਂ, ਗੁਰੂ ਦੀ ਕਿਰਪਾ ਨਾਲ ਹੀ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ। ਲੱਗੀ ਹੋਈ ਅੱਗ ਨੂੰ ਨਾਮ ਦੇ ਛਿੱਟੇ ਹੀ ਬੁਝਾ ਸਕਦੇ ਹਨ।
ਕੂਕ ਪੁਕਾਰ ਨਾ ਚੁਕਈ, ਨਾ ਸੰਸਾਰ ਵਿੱਚੋਂ ਜਾਈ।
ਜਿਹੜੇ ਗੁਰੂ ਦੀ ਮੱਤ ਤੇ ਨਹੀਂ ਚੱਲਦੇ, ਉਹਨਾਂ ਦਾ ਸਾਰਾ ਜੀਵਨ ਕੂਕ ਪੁਕਾਰ ਵਿੱਚ ਕਲਪਦੇ ਹੋਏ, ਤੜਫਦੇ ਹੋਏ ਗੁਜ਼ਰ ਜਾਂਦਾ ਹੈ। ਪਰ ਸਮਾਂ ਹੱਥੋਂ ਨਿਕਲ ਜਾਂਦਾ ਹੈ, ਉਹਨਾਂ ਦੀ ਕੀਤੀ ਹੋਈ ਪੁਕਾਰ, ਉਹਨਾਂ ਦੀ ਤੜਪਣਾ, ਉਹਨਾਂ ਦਾ ਸੰਸਾ, ਉਹਨਾਂ ਦਾ ਆਵਾਗਮਨ ਹੁਣ ਨਹੀਂ ਮਿਟੇਗਾ। ਕੂਕ ਪੁਕਾਰ ਕੋ ਨਾ ਸੁਣੈ, ਉਹ ਔਖਾ ਹੋਏ ਹੋਏ ਰੋਇਆ। ਲੋਕ ਵਿੱਚ ਤੇ ਰੋਏ ਹੀ ਨੇ, ਨਰਕ ਘੋਰ ਕਾ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਜਦੋਂ ਨਰਕਾਂ ਵਿੱਚ ਡਾਂਗ ਫਿਰੀ ਤੇ ਉੱਥੇ ਵੀ ਕੂਕ ਪੁਕਾਰ ਕਿਸੇ ਨੇ ਨਹੀਂ ਸੁਣੀ। ਉਹਨਾਂ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਲੋਕ ਤੇ ਗਿਆ ਹੀ ਸੀ, ਨਾਮ ਨਹੀਂ ਕਮਾਇਆ, ਪਰ ਲੋਕ ਵਿੱਚ ਵੀ ਕਹਿੰਦੇ ਮਾਰ ਖਾਧੀ ਹੈ।
ਨਾਨਕ ਨਾਮ ਵਿਹੂਣੇ ਆ, ਮੋਹ ਕਾਲਾ ਉੱਠ ਜਾਏ।
ਜਿਹੜੇ ਨਾਮ ਨਹੀਂ ਜਪਦੇ ਪਾਪਾਂ ਕਰਕੇ, ਲੋਕ ਵਿੱਚ ਤੇ ਮੂੰਹ ਕਾਲਾ ਹੀ ਹੈ। ਜਦੋਂ ਜਾਂਦੇ ਨੇ ਇੱਥੇ ਵੀ ਲੋਕ ਲਾਹਨਤਾਂ ਹੀ ਪਾਉਂਦੇ ਨੇ ਵੀ ਚੰਗਾ ਹੋਇਆ ਦੁਸ਼ਟ ਗਲੋਂ ਲੈ ਗਿਆ। ਕਈ ਐਸੇ ਗੁਰਮੁਖ ਹੁੰਦੇ ਨੇ ਜਿਨ੍ਹਾਂ ਲਈ ਗਲੀਆਂ ਦੇ ਕੱਖ ਰੋਂਦੇ ਨੇ ਵੀ ਕਿਉਂ ਚਲਿਆ ਗਿਆ। ਇਹੋ ਜਿਹੇ ਗੁਰਮੁਖ ਵਾਰ ਵਾਰ ਦੁਨੀਆਂ ਤੇ ਆਉਣ। ਕਈ ਐਸੇ ਮਨਮੁੱਖ ਹੁੰਦੇ ਨੇ ਲੋਕਾਂ ਦੇ ਨੇ ਚੰਗਾ ਗਲੋਂ ਲੈ ਗਿਆ। ਇਹੋ ਜਿਹਾ ਨਾਮ ਰਾਤ ਕਦੇ ਪਿੰਡ ਚ ਨਾ ਜੰਮੇ, ਇੱਥੇ ਵੀ ਲਾਹਨਤਾਂ ਪਰਲੋਕ ਵਿੱਚ ਵੀ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਥਾਉ ਨਾ ਪਾਇਨ ਕੁੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਨਾਮ ਜਪ ਕੇ ਗਏ ਉਹਨਾਂ ਦੀ ਵਡਿਆਈ ਲੋਕ ਪਰਲੋਕ, ਜਿਨ੍ਹਾਂ ਨਾਮ ਨਹੀਂ ਜਪਿਆ ਲੋਕ ਵੀ ਮੂੰਹ ਕਾਲਾ ਤੇ ਪਰਲੋਕ ਵੀ ਮੂੰਹ ਕਾਲਾ ਹੋਇਆ ਹੈ।
ਪੌੜੀ ਹਰ ਸੱਜਣ ਮੇਲ ਪਿਆਰੀ, ਮਿਲ ਪੰਥ ਦਸਾਈ।
ਖੁਦ ਖੁਦਾ ਗੁਰੂ ਰਾਮਦਾਸ ਪਾਤਸ਼ਾਹ ਦੀ ਪੌੜੀ ਹੈ, ਔਰ ਬੇਨਤੀ ਕਰਨੀ ਹੈ ਵਾਹਿਗੁਰੂ ਨੂੰ, ਗੁਰਦੇਵ ਨੂੰ, ਐ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ, ਹਰਿਆਂ ਭਰਿਆਂ ਕਰਨ ਵਾਲਾ ਜੋ ਪਰਮੇਸ਼ਵਰ ਹੈ, ਉਸ ਸੱਜਣ ਨੂੰ ਸਾਡੇ ਨਾਲ ਮਿਲਾ, ਸਾਨੂੰ ਪੰਥ ਦੱਸ, ਸਾਨੂੰ ਰਸਤਾ ਦੱਸ, ਉਹ ਫਿਰਨੀ ਦੱਸ ਜਿਹਦੇ ਤੇ ਚੱਲ ਕੇ ਪਰਮੇਸ਼ਵਰ ਮਿਲ ਜਾਵੇ, ਇਹ ਸਾਡਾ ਜੀਵਨ ਸਫਲਾ ਹੋ ਜਾਵੇ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲਨਥਾ। ਜਿਵੇਂ ਅੰਧੇ ਨੂੰ ਪੱਲੇ ਦਾ ਲਾਠੀ ਦਾ ਸਹਾਰਾ ਹੈ ਕਲਯੁੱਗ ਵਿੱਚ, ਦੁੱਖਾਂ ਦੇ ਸਾਗਰ ਵਿੱਚ, ਐ ਗੁਰੂ ਨਾਨਕ ਸਾਨੂੰ ਤੇਰਾ ਸਹਾਰਾ ਹੈ, ਸਾਨੂੰ ਰਸਤਾ ਦੱਸਣਾ ਕਰ।
ਜੋ ਹਰ ਦੱਸੇ ਮਿਤ ਤਿਸ ਹਉ ਬਲ ਜਾਈ।
ਪਰਮੇਸ਼ਵਰ ਦੀ ਪ੍ਰਾਪਤੀ ਦਾ ਰਸਤਾ ਜੋ ਦੱਸੇਗਾ, ਉਹ ਪਰਮੇਸ਼ਵਰ ਜਿਹੜਾ ਲੋਕ ਪਰਲੋਕ ਵਿੱਚ ਸਹਾਈ ਹੈ, ਮਿੱਤਰ ਬਣੇਗਾ, ਜਿਹੜਾ ਉਹਦਾ ਰਸਤਾ ਸਾਨੂੰ ਦੱਸੇਗਾ ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਪਿਆਰਾ ਹੈ। ਬਲਿਹਾਰੇ ਜਾਈਏ, ਬਲ ਭਾਵ ਬਲੀ ਦੇ ਦਈਏ, ਕੁਰਬਾਨ ਹੋ ਜਾਈਏ ਉਹਦੇ ਤੋਂ ਅਸੀਂ। ਸਤਿਗੁਰ ਕਉ ਬਲ ਜਾਈਏ, ਜਿਤ ਮਿਲਿਆ ਪਰਮਗਤ ਪਾਈਐ, ਪਰਮਗਤ ਬਖਸ਼ਣ ਵਾਲੇ ਵਾਹਿਗੁਰੂ ਨੂੰ ਮਿਲਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਤੋਂ ਅਸੀਂ ਵਾਰੇ ਜਾਂਦੇ ਹਾਂ।
ਗੁਣ ਸਾਂਝੇ ਤਿੰਨ ਸਿਉਂ ਕਰੀ, ਹਰ ਨਾਮ ਧਿਆਈ।
ਜਿਹੜੇ ਗੁਰਮੁਖ ਪਿਆਰੇ ਨੇ, ਸਤਸੰਗੀ ਨੇ, ਨੇਕ ਨਾਮੀ ਨੇ, ਵਾਹਿਗੁਰੂ ਦੇ ਰਸਤੇ ਵੱਲ ਚੱਲੇ ਹੋਏ ਨੇ, ਪਰਮਾਰਥ ਦੀ ਪ੍ਰਾਪਤੀ ਕਰਨ ਵਾਲੇ ਨੇ, ਉਹਨਾਂ ਨਾਲ ਸਾਂਝ ਪਾਓ ਗੁਣਾਂ ਦੀ। ਜੇ ਕਿਧਰੇ ਤੁਹਾਨੂੰ ਲੱਗੇ ਨਾ ਸਤ ਸੰਤੋਖ ਦਇਆ ਧਰਮ ਗੁਣ ਤੇ ਉਹਨਾਂ ਵਿੱਚ ਹੈਨ ਕੋਈ ਔਗਣ ਵੀ ਹੈ, ਔਗਣਾਂ ਤੋਂ ਕਿਨਾਰਾ ਕਰ ਲਓ, ਬਦਖੋਈ ਨਹੀਂ ਕਰਨੀ, ਨਿੰਦਾ ਨਹੀਂ ਕਰਨੀ, ਪਾਸੇ ਹੋ ਜਾਓ, ਗੁਣਾਂ ਦੀ ਸਾਂਝ ਕਰ ਲਓ। ਤੇ ਜਿਹੜੇ ਨੇਕ ਨਾਮੀ ਲੋਕ ਨੇ ਉਹਨਾਂ ਕੋਲੋਂ ਗੁਣ ਸਿੱਖ ਕਰਕੇ ਤੁਸੀਂ ਵੀ ਆਪਣਾ ਜੀਵਨ ਸਫਲਾ ਕਰੋ, ਉਹਨਾਂ ਦੇ ਪਾਸ ਬੈਠ ਕਰਕੇ ਵਾਹਿਗੁਰੂ ਦਾ ਨਾਮ ਧਿਆਓ। ਜੇ ਚਾਹੁੰਦੇ ਹੋ ਜੀਵਨ ਕਾਲ ਦੇ ਵਿੱਚ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇ, ਜਿਹੜੀਆਂ ਖੂਬੀਆਂ ਉਹਨਾਂ ਵਿੱਚ ਨੇ ਨਾ ਮਹਾਂਪੁਰਸ਼ਾਂ 'ਚ, ਉਹਨਾਂ ਖੂਬੀਆਂ ਦੇ ਧਾਰਨੀ ਬਣ ਜਾਓ, ਉਹਨਾਂ ਕੋਲ ਬੈਠ ਕਰਕੇ ਨਾਮ ਨੂੰ ਧਿਆਉਣਾ ਕਰੋ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਸੇਵਾ ਦੇ ਦੋ ਅਰਥ ਨੇ, ਉਪਾਸ਼ਨਾ ਤੇ ਖਿਦਮਤ। ਉਪਾਸ਼ਨਾ ਬੰਦਗੀ, ਖਿਦਮਤ ਟਹਿਲ ਕਰਨੀ। ਅਥੀ ਜਿੱਥੇ ਹਰ ਦੇ ਲਈ ਸੇਵਾ ਦੀ ਗੱਲ ਆਵੇਗੀ ਉੱਥੇ ਬੰਦਗੀ ਹੈ, ਜਿੱਥੇ ਗੁਰੂ ਲਈ ਸੇਵਾ ਦੀ ਗੱਲ ਹੈ ਉੱਥੇ ਹੱਥੀਂ ਸੇਵਾ ਕਰਨੀ, ਚੌਰ ਸਾਹਿਬ ਦੀ ਤੱਪੜ ਝਾੜਨੇ, ਲੰਗਰਾਂ ਦੀ ਸੇਵਾ। ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸਿਗਾਰ, ਜਾ ਕੀ ਸੇਵਾ ਸਰਬ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ। ਗੁਰੂ ਪਰਮੇਸ਼ਰ ਦੀ ਸੇਵਾ ਦੇ ਵਿੱਚ ਮਾਣ ਹੀ ਮਾਣ ਹੈ, ਅਦਬ ਹੀ ਅਦਬ ਹੈ।
ਬਲਿਹਾਰੀ ਸਤਿਗੁਰ ਤਿਸ ਜਿਨਾ ਸੋਜੀ ਪਾਈ।
ਵਾਰੇ ਜਾਈਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ, ਗੁਰੂ ਅਮਰਦਾਸ ਪਾਤਸ਼ਾਹ ਤੋਂ, ਜਿਨ੍ਹਾਂ ਨੇ ਸੋਜੀ ਦਿੱਤੀ ਹੈ, ਪਰਮਾਰਥ ਦਾ ਰਸਤਾ ਦੱਸਿਆ, ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦੀ ਪ੍ਰਾਪਤੀ ਦਾ ਸਾਨੂੰ ਰਾਹ ਦਰਸਾ ਦਿੱਤਾ ਹੈ, ਉਹਨਾਂ ਤੋਂ ਅਸੀਂ ਆਪਾਂ ਨਿਸ਼ਾਵਰ ਕਰ ਦਈਏ। ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਵਲਾਈ, ਜਿਨ੍ਹਾਂ ਨੇ ਸਾਡੀ ਲਿਵ ਸੰਸਾਰ ਵੱਲੋਂ ਤੋੜ ਕੇ ਤੇਲ ਦੀ ਧਾਰ ਵਾਂਗੂ ਇੱਕ ਰਸ ਅਕਾਲ ਪੁਰਖ ਵਿੱਚ ਲਾ ਦਿੱਤੀ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ, ਸ਼ਬਦ ਦੇ ਅਭਿਆਸ ਨਾਲ ऐसी लिव लगी, परमेश्वर दी एक दिन प्राप्ति हो गई, उहदे च एकमिक हो गए, जीवन सफला हो गया। तो इस श्री मुख वाक दा अर्थ ए लियो, गुरमुखां दी संगत करनी है, मनमुखां तो दूर रहना है, जीवन काल नाम दा चिराग लैके चलना है, नेक नामी बनना है, दसा नौवां दी किरत करनी है, मुरदार नहीं खाना, किसे दा हक नहीं मारना, गुर के भाणे विच अमृत है, खंडे दी पौल छकनी है, गुरु दे दसे रस्ते ते चल के ही जीवन सफला होवेगा। दस इत्थे वाणी नूं संकोचदा है, भुल चुक दी खिमा, श्रोमणी गुरुद्वारा प्रबंधक कमेटी दा, समूह सेवादारां दा धन्नवाद, आप संगतां दा धन्नवाद, दीन दुनिया दे मालक गुरु ग्रंथ साहिब पातशाह गुरु रामदास गुरु अर्जन साहिब पातशाह दा धन्नवाद है जी। आओ ये दो पंक्तियां पढ़ के फिर फतेह अर्ज करिए।
हर सेवी प्यारा नित सेव हर सुख पाई, बलिहारी सतगुर तिस जिना सोजी पाई। वाहिगुरु जी का खालसा वाहिगुरु जी की फतेह।